ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਧਮ ਸਤਿਗੁਰ ਕੀ ਪਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹੇ ਖਪਾਹੀ ਅੰਤਰ ਅਗਿਆਨ ਭਈ ਮਤ ਮੱਧਮ ਸਤਿਗੁਰ ਕੀ ਪਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹੇ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣਾ ਸਵਾਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣਾ ਸਵਾਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸ਼ਬਦ ਸਮਾਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਸਰਵਰੇ ਕਾਇਨਾਤ ਭਗਤ ਵਸ਼ਲ ਪਤਿਤ ਪਾਵਨ ਰੱਬੀ ਗਿਆਨ ਦੇ ਸਾਗਰ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਮਿਹਰਾਮਨ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਅਤੇ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਨਾਲ ਹੀ ਜੋ ਅੱਜ ਦਾ ਪਵਿੱਤਰ ਦਿਹਾੜਾ ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰਸ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਿੱਠ ਬੋਲੜੇ ਸਭਨਾਂ ਦੇ ਸਾਜਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਇਸ ਵਿਸ਼ੇ ਤੇ ਕਥਾ ਵਿਚਾਰਾਂ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਗਰੀਬ ਨਵਾਜ ਜੀ ਨੇ ਤਰੁੱਠ ਕੇ ਜੋ ਅੱਜ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਰਾਗ ਸੋਰਠ ਕੀ ਵਾਰ ਜੋ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ, ਜਿਸ ਦੀਆਂ 29 ਪੌੜੀਆਂ ਨੇ ਤੇ ਹਰ ਪੌੜੀ ਤੋਂ ਪਹਿਲਾਂ 2 ਸ਼ਲੋਕ ਹਨ। ਸ਼ਲੋਕਾਂ ਦੀ ਗਿਣਤੀ 58 ਹੈ, ਜਿਹਦੇ ਵਿੱਚੋਂ 48 ਸ਼ਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ, 2 ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ, 1 ਸ਼ਲੋਕ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਅਤੇ 7 ਸ਼ਲੋਕ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਵਾਰਾਂ ਦਾ ਮੂਲ ਰੂਪ ਪੌੜੀਆਂ ਹੋਣ ਕਰਕੇ ਚੌਥੇ ਪਾਤਸ਼ਾਹ ਦੀ ਇਹ ਵਾਰ ਹੈ। 26ਵੀਂ ਪੌੜੀ ਦੇ ਵਿੱਚ ਬਹੁਤ ਹੀ ਅਨਮੋਲ ਬਚਨ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ, ਸਭ ਤੋਂ ਪਹਿਲਾਂ ਸਰਬੱਤ ਸੰਗਤਾਂ ਨੂੰ ਪੰਚਮ ਪਿਤਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਦਾਸ ਜੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ, ਗੁਰੂ ਫਤਿਹ ਪ੍ਰਵਾਨ ਕਰੋ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੌਥੇ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਦੇ ਬਖਸ਼ਿਸ਼ ਕੀਤੇ ਹੋਏ ਅੰਮ੍ਰਿਤਮਈ ਬਚਨ, ਜਿਨ੍ਹਾਂ ਦੀ ਵਿਚਾਰ ਕਰਨ ਵਾਸਤੇ ਅਤੇ ਸੁਣਨ ਵਾਸਤੇ ਸਾਰੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਜੁੜ ਬੈਠੇ ਹਾਂ। ਗਰੀਬ ਨਵਾਜ਼ ਜੀ ਦੇ ਘਰ ਮਾਲਕ ਨੇ ਤਰੁੱਠ ਕਰਕੇ ਜਿੱਥੇ 1557 ਦੇ ਵਿੱਚ ਬਾਬੇ ਪ੍ਰਿਥੀ ਚੰਦ ਦੇ ਰੂਪ ਵਿੱਚ ਪੁੱਤਰ ਦੀ ਬਖਸ਼ਿਸ਼ ਕੀਤੀ, 3 ਸਾਲ ਬਾਅਦ 1560 ਦੇ ਵਿੱਚ ਦੂਸਰੇ ਪੁੱਤਰ ਬਾਬਾ ਮਹਾਂਦੇਵ ਜੀ ਦਾ ਜਨਮ ਹੋਇਆ। ਮਾਲਕ ਨੇ ਕਿਰਪਾ ਕੀਤੀ, ਤੀਸਰੀ ਵਾਰ ਐਸਾ ਸਪੁੱਤਰ ਬਖਸ਼ਿਸ਼ ਕੀਤਾ 1563 ਦੇ ਵਿੱਚ, ਜੋ ਮੂਰਤ ਪੰਚ ਪ੍ਰਮਾਣ ਪੁਰਖ ਦੇ ਰੂਪ ਵਿੱਚ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ। ਪੁੱਤਰ ਭਾਵੇਂ ਪਹਿਲਾਂ ਵੀ 2 ਸਨ, ਪਰ ਹੁਣ ਇਸ ਵਾਰ ਐਸਾ ਯੋਗ ਪੁੱਤਰ ਮਾਲਕ ਨੇ ਬਖਸ਼ਿਸ਼ ਕੀਤਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਬੀਬੀ ਭਾਨੀ ਜੀ ਦੀ ਪਾਵਨ ਕੁੱਖ ਤੋਂ 1563 ਵਿੱਚ ਗੁਰੂ ਅਰਜਨ ਦੇਵ ਮਹਾਰਾਜ ਪ੍ਰਗਟ ਹੋਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਬਚਨ ਕਹੇ, ਗੁਰ ਅਰਜੁਨ ਸੱਚ ਸਿਰਜਣ ਹਾਰਾ। ਗੁਰ ਅਰਜੁਨ ਵਿੱਟੋਂ ਕੁਰਬਾਣੀ, ਕਿਉਂਕਿ ਐਸਾ ਪ੍ਰਮਾਣ ਪੁਰਖ, ਐਸਾ ਪ੍ਰਤੱਖ ਹਰ ਭਗਤ ਸਰੂਪ ਪੁੱਤਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਪ੍ਰਗਟ ਹੋਇਆ। ਕਿਉਂਕਿ ਪਹਿਲਾਂ ਗੁਰੂ ਜੋਤ ਦੀ ਜਿਹੜੀ ਵਡਿਆਈ ਸੀ ਉਹ ਘਰ ਵਿੱਚ ਯੋਗ ਪੁੱਤਰ ਨਾ ਹੋਣ ਕਰਕੇ ਭਾਈ ਲਹਿਣਾ ਜੀ ਰੂਪੀ ਸੇਵਕ ਨੂੰ ਬਖਸ਼ਿਸ਼ ਹੋਈ। ਉਹਨਾਂ ਤੋਂ ਬਾਅਦ ਬਾਬਾ ਅਮਰਦਾਸ ਜੀ ਸੇਵਕ ਸਨ, ਉਹਨਾਂ 'ਤੇ ਕਿਰਪਾ ਹੋਈ। ਗੁਰੂ ਰਾਮਦਾਸ ਮਹਾਰਾਜ ਭਾਵੇਂ ਕਿ ਰਿਸ਼ਤਾ ਸਹੁਰਾ ਦਮਾਦ ਦਾ ਸੰਸਾਰੀ ਤੌਰ 'ਤੇ ਜੁੜਿਆ, ਪਰ ਫਿਰ ਵੀ ਘਰ ਦੇ ਵਿੱਚੋਂ ਕੋਈ ਪੁੱਤਰ ਯੋਗ ਨਹੀਂ ਸੀ ਜਿਸ 'ਤੇ ਇਹ ਬਖਸ਼ਿਸ਼ ਹੁੰਦੀ। ਜਿਸ ਘਰ ਵਿਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਛ ਕਰੋ ਵਿਚਾਰਾ, ਚੌਂ ਪੀੜੀ ਆਦਿ ਜੁਗਾਦ ਬਖੀਲੀ ਕਿਨੇ ਨਾ ਪਾਇਓ, ਹਰ ਸੇਵਕ ਭਾਏ ਨਿਸਤਾਰਾ। ਪਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਗਟ ਹੋਣ ਨਾਲ ਐਸਾ ਪੁੱਤਰ ਮਾਲਕ ਨੇ ਬਖਸ਼ਿਸ਼ ਕੀਤਾ, ਘਰ ਹੀ ਕੀ ਵੱਥ ਘਰੇ ਰਹਾਵੈ। ਫਿਰ ਆਈ ਘਰ ਅਰਜਣੈ ਪੁੱਤ ਸੰਸਾਰੀ ਗੁਰੂ ਕਹਾਵੈ। ਗੁਰਤਾ ਗੱਦੀ ਦੀ ਵਡਿਆਈ ਬਖਸ਼ਿਸ਼ ਕਰਨ ਲੱਗਿਆਂ ਫਿਰ ਬਾਹਰ ਵੇਖਣ ਦੀ ਲੋੜ ਨਹੀਂ ਪਈ। ਘਰ ਦੇ ਵਿੱਚ ਹੀ ਯੋਗ ਪੁੱਤਰ ਪ੍ਰਗਟ ਹੋਇਆ, ਜੋ ਪਰਮੇਸ਼ਰ ਦਾ ਭਗਤ ਵੀ ਹੈ, ਗੁਰੂ ਦਾ ਸੇਵਕ ਵੀ ਹੈ, ਜੋ ਅੰਦਰੋਂ ਬਾਹਰੋਂ ਨਿਰਮਲ ਅਤੇ ਜਿਨ੍ਹਾਂ ਨੂੰ ਬਚਪਨ ਤੋਂ ਹੀ ਐਸਾ ਗੁਰਮਤ ਵਾਲਾ ਮਾਹੌਲ ਪ੍ਰਾਪਤ ਹੋਇਆ ਕਿ ਭੱਟ ਸਾਹਿਬਾਨ ਨੇ ਇਹ ਬਚਨ ਕਹੇ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਭਾਈ ਲਹਿਣਾ ਜੀ ਬਚਪਨ ਤੋਂ ਗੁਰੂ ਘਰ ਵਿਖੇ ਨਹੀਂ ਆਏ। ਤਕਰੀਬਨ 62 ਸਾਲ ਦੀ ਉਮਰ ਵਿੱਚ ਬਾਬਾ ਅਮਰਦਾਸ ਜੀ ਦਾ ਮਿਲਾਪ ਸਿੱਖ ਦੇ ਰੂਪ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਹੋਇਆ। ਇਸੇ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੀ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਸੰਪਰਕ ਵਿੱਚ ਆਏ, ਉਸ ਵੇਲੇ 1 ਦਹਾਕਾ ਬਤੀਤ ਹੋ ਚੁੱਕਾ ਸੀ। ਇਹ ਪਹਿਲੀ ਵਾਰ ਸੀ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਹੋਇਆ, ਤੇ ਉਹਨਾਂ ਨੂੰ ਉਸ ਵੇਲੇ ਨਾਨਾ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਿਹੜੀ ਸੰਗਤ ਸੀ ਉਹ ਪ੍ਰਾਪਤ ਹੋਈ। ਉਸ ਤੋਂ ਬਾਅਦ ਗੁਰੂ ਪਿਤਾ ਗੁਰੂ ਰਾਮਦਾਸ ਮਹਾਰਾਜ ਦੀਆਂ ਅਸੀਸਾਂ ਮਿਲੀਆਂ। ਬ੍ਰਹਮ ਗਿਆਨੀ ਗੁਰਸਿੱਖਾਂ ਦੀ ਸੰਗਤ ਬਚਪਨ ਤੋਂ ਹੀ ਜਨਮ ਤੋਂ ਹੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਪ੍ਰਾਪਤ ਹੋਈ। ਇਸੇ ਕਰਕੇ ਭੱਟ ਸਾਹਿਬਾਨ ਨੇ ਨਿਰਣਾ ਦਿੱਤਾ, ਹੈ ਗੁਰੂ ਅਰਜਨ ਦੇਵ ਜੀ ਤੁਸੀਂ ਜਨਮ ਤੋਂ ਹੀ ਗੁਰੂ ਦੀ ਮੱਤ ਆਪਣੇ ਜੀਵਨ ਵਿੱਚ ਧਾਰਨ ਕਰਕੇ ਬ੍ਰਹਮ ਨਾਲ ਜਾਣ ਪਛਾਣ ਕਰ ਲਈ। ਇਹੀ ਕਾਰਨ ਕਿ ਜਿੱਧਰ ਵੀ ਤੁਸੀਂ ਵੇਖਦੇ ਹੋ ਹਰ ਪਾਸੇ ਤੁਹਾਨੂੰ ਬ੍ਰਹਮ ਦਾ ਹੀ ਪਸਾਰਾ ਨਜ਼ਰ ਆਉਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਐਸੇ ਬ੍ਰਹਮ ਗਿਆਨੀ ਸਨ, ਮਨ ਸਾਚਾ ਮੁੱਖ ਸਾਚਾ ਸੋਏ ਅਵਰ ਨਾ ਪੇਖੈ ਅਵਰ ਬਿਨ ਇਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸੰਤ ਜਨਾਂ ਕਾ ਪੇਖਣ ਸਭ ਬ੍ਰਹਮ, ਜਿੱਧਰ ਵੀ ਵੇਖਦੇ ਸਨ ਸਭ ਨਾਨਕ ਬ੍ਰਹਮ ਪਸਾਰੋ। ਹਰ ਪਾਸੇ ਉਹਨਾਂ ਨੂੰ ਬ੍ਰਹਮ ਦਾ ਹੀ ਪਸਾਰਾ ਨਜ਼ਰ ਆਉਂਦਾ ਸੀ, ਕਿਉਂਕਿ ਬਚਪਨ ਤੋਂ ਜਨਮ ਤੋਂ ਹੀ ਗੁਰੂ ਦੀ ਮੱਤ ਦੇ ਧਾਰਨੀ ਹੋਣ ਕਰਕੇ ਉਹਨਾਂ ਨੇ ਬ੍ਰਹਮ ਨਾਲ ਜਾਣ ਪਛਾਣ ਕਰ ਲਈ ਸੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਨਾਨਾ ਗੁਰੂ ਗੁਰੂ ਅਮਰਦਾਸ ਮਹਾਰਾਜ ਦੀਆਂ ਜਿਹੜੀਆਂ ਅਸੀਸਾਂ ਪ੍ਰਾਪਤ ਹੋਈਆਂ ਸਨ, ਹੂ ਬਹੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਅਸੀਸਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਮਲੀ ਰੂਪ ਦੇ ਵਿੱਚ ਲਾਗੂ ਕੀਤਾ। ਜੋ ਕੇਵਲ ਬੀਜ ਮਾਤਰ ਸਨ ਅਤੇ ਜਦੋਂ ਲਗਨ ਹਿਰਦੇ ਦੀ ਭਾਵਨਾ ਅਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਰਤ ਜੋੜ ਕੇ ਹੁਕਮ ਰਜਾਈ ਚੱਲ ਕੇ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕੀਤੀ, ਉਹ ਅਸੀਸਾਂ ਪ੍ਰਫੁੱਲਤ ਹੋਈਆਂ। ਇਹੀ ਕਾਰਨ ਕਿ ਜੋ ਗੁਰੂ ਮਾਂ ਦੀਆਂ ਅਸੀਸਾਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਮਿਲੀਆਂ ਉਹਨਾਂ ਨੇ ਬਾਣੀ ਵਿੱਚ ਵੀ ਜ਼ਿਕਰ ਕੀਤਾ, ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਜਿਵੇਂ ਦੁਨਿਆਵੀ ਤੌਰ 'ਤੇ ਇੱਕ ਮਾਂ ਅਸੀਸਾਂ ਦਿੰਦੀ ਹੈ ਕਿ ਮੇਰਾ ਪੁੱਤਰ ਸਦਾ ਜੀਵਤ ਰਹੇ, ਮੇਰਾ ਪੁੱਤਰ ਵੱਡਾ ਹੋ ਕੇ ਐਸ ਅਹੁਦੇ 'ਤੇ ਪਹੁੰਚੇ, ਇਵੇਂ ਗੁਰੂ ਮਾਂ ਜੋ ਆਪਣੇ ਸਿੱਖ ਰੂਪੀ ਬੱਚੇ ਨੂੰ ਅਸੀਸਾਂ ਦਿੰਦੀ ਹੈ ਉਹ ਇਹ ਹੈ ਕਿ ਤੁਸੀਂ ਆਤਮਿਕ ਤੌਰ 'ਤੇ ਜੀਵਤ ਰਹੋ, ਜੀਵਤ 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 ਰਹੋ, ਕਿਉਂਕਿ ਸਰੀਰਕ ਤੌਰ 'ਤੇ ਜਿੱਥੇ ਜਨਮ ਹੈ ਉੱਥੇ ਇੱਕ ਦਿਨ ਹਰ ਜੀਵ ਨੇ ਸੰਸਾਰ ਤੋਂ ਚਲਾਣਾ ਕਰਨਾ, ਪਰ ਉਹ ਜੀਵਨ ਜਿਹੜਾ ਮਰਨ ਤੋਂ ਬਾਅਦ ਵੀ ਕਾਇਮ ਰਹੇ। ਸਰੀਰਕ ਤੌਰ 'ਤੇ ਵੇਖੀਏ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਕੁੱਲ ਉਮਰ 43 ਸਾਲ ਦੀ ਹੈ, ਕਿਉਂਕਿ 1606 ਵਿੱਚ ਸਤਿਗੁਰਾਂ ਦੀ ਸ਼ਹਾਦਤ ਹੁੰਦੀ ਹੈ। 43 ਸਾਲ ਦੀ ਕੁੱਲ ਉਮਰ ਸਰੀਰਕ ਜੀਵਨ, ਅਤੇ ਜਦੋਂ ਸਤਿਗੁਰੂ ਜੀ ਨੇ ਤੱਤੀ ਤਵੀ 'ਤੇ ਬੈਠ ਕੇ ਸੀਸ ਵਿੱਚ ਰੇਤਾ ਪਵਾ ਕੇ ਦੇਗ ਵਿੱਚ ਉਬਲ ਕੇ ਸ਼ਹਾਦਤ ਪ੍ਰਾਪਤ ਕੀਤੀ ਅਤੇ ਸੱਚਮੁੱਚ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਉਹਨਾਂ ਦੀ ਅਮਰ ਅਟਲ ਅਵਸਥਾ ਜਿਹੜੀ ਸੀ, ਉਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸਦਾ ਲਈ ਸੰਸਾਰ ਵਿੱਚ ਜੀਵਤ ਰਹੇ। ਕਿਉਂਕਿ ਇਹ ਦੁਨਿਆਵੀ ਮਾਂ ਦੀਆਂ ਅਸੀਸਾਂ ਨਹੀਂ, ਗੁਰੂ ਮਾਂ ਦੀਆਂ ਅਸੀਸਾਂ ਨੇ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ। ਇਸੇ ਤਰ੍ਹਾਂ ਪੂਤ ਸ਼ਬਦ ਜਿਹੜਾ ਹੈ ਉਹ ਕੇਵਲ ਪੁੱਤਰ ਲਈ ਨਹੀਂ, ਉਹ ਸਿੱਖਾਂ ਲਈ ਵਰਤਿਆ ਕਿ ਹੇ ਗੁਰਸਿੱਖ ਪੁੱਤ ਧੀਓ ਤੁਹਾਨੂੰ ਗੁਰੂ ਮਾਤਾ ਪਿਤਾ ਦੀਆਂ ਆ ਅਸੀਸਾਂ ਨੇ ਕਿ ਜੇ ਤੁਸੀਂ ਗੁਰੂ ਕੀ ਬਾਣੀ ਨਾਲ ਜੁੜ ਕੇ ਪ੍ਰਭੂ ਦੇ ਸਿਮਰਨ ਵਿੱਚ ਆਪਣੀ ਸੁਰਤ ਨੂੰ ਜੋੜੋਗੇ ਤੇ ਸਦਾ ਲਈ ਜੀਵਤ ਰਹੋਗੇ, ਕਿਉਂਕਿ ਇਹ ਅਟਲ ਜੀਵਨ, ਇਹ ਜੀਵਨ ਪਦਵੀ ਮਰਨ ਤੋਂ ਬਾਅਦ ਵੀ ਕਾਇਮ ਰਹਿੰਦੀ ਹੈ। ਨਾਨਾ ਗੁਰੂ ਗੁਰੂ ਅਮਰਦਾਸ ਜੀ ਨੇ ਜਿਹੜੀਆਂ ਅਸੀਸਾਂ ਬਖਸ਼ਿਸ਼ ਕੀਤੀਆਂ ਸਨ, ਕਿਉਂਕਿ ਉਹਨਾਂ ਦੇ 3 ਦੋਤਰੇ ਸਨ, ਜਿੱਥੇ ਬਾਬਾ ਪ੍ਰਿਥੀ ਚੰਦ ਦੇ ਅੰਦਰ ਦਾ ਕਪਟ ਵੇਖ ਕੇ, ਛਲ ਵੇਖ ਕੇ, ਧੋਖਾ ਵੇਖ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕਹੇ ਸਨ, ਇਹ ਮੀਣਾ ਹੈ, ਇਹ ਕਪਟੀ ਹੈ। ਭਾਈ ਗੁਰਦਾਸ ਜੀ ਸਕੇ ਮਾਮਾ ਜੀ ਸਨ, ਉਹਨਾਂ ਨੂੰ ਵੀ ਇਹ ਕਹਿਣਾ ਪਿਆ, ਮੀਣਾ ਹੋਆ ਪਿਰਥੀਆ ਕਰ ਕਰ ਟੋਡਕ ਬਰਲ ਚਲਾਇਆ।
ਉੱਥੇ ਗੁਰੂ ਅਰਜਨ ਦੇਵ ਮਹਾਰਾਜ ਦੇ ਹਿਰਦੇ ਦਾ ਸੱਚ ਵੇਖ ਕੇ, ਉਹਨਾਂ ਦੇ ਨਿਸ਼ਕਪਟ ਹਿਰਦੇ ਨੂੰ ਵੇਖ ਕੇ, ਅੰਦਰ ਦੀ ਸ਼ਾਂਤੀ ਨੂੰ, ਅੰਦਰ ਜੋ ਸਰਬੱਤ ਦੇ ਭਲੇ ਲਈ ਆਪਾਂ ਨਿਸ਼ਾਵਰ ਕਰਨ ਦੀ ਭਾਵਨਾ ਸੀ, ਇਹ ਸਭ ਕੁਝ ਵੇਖ ਕੇ ਨਾਨਾ ਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਇਹ ਅਸੀਸਾਂ ਦਿੱਤੀਆਂ ਸਨ, ਦੋਹਿਤਾ ਬਾਣੀ ਕਾ ਬੋਹਿਥਾ। ਸੱਚਮੁੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਦੇ ਬੋਹਿਥ ਨੇ, ਜਿੱਥੇ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਅੰਮ੍ਰਿਤਸਰ ਸ਼ਹਿਰ ਦੀ ਬਖਸ਼ਿਸ਼ ਕੀਤੀ ਹੈ, ਸਾਨੂੰ ਪਾਵਨ ਸਰੋਵਰ ਦੀ ਬਖਸ਼ਿਸ਼ ਕੀਤੀ ਹੈ, ਉੱਥੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬਖਸ਼ਿਸ਼ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਪ ਬੈਠਣ ਦੀ ਬਜਾਏ ਪੋਥੀ ਪਰਮੇਸ਼ਰ ਕਾ ਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾ ਕੇ ਆਪਣੇ ਸਮੇਤ ਗੁਰੂ ਸਾਹਿਬਾਨ, ਭੱਟ ਸਾਹਿਬਾਨ, ਸਿੱਖਾਂ ਦੀ ਬਾਣੀ, ਭਗਤ ਬਾਣੀ ਨੂੰ ਇੱਕ ਜਗ੍ਹਾ ਤੇ ਲਿਖਵਾ ਕੇ 1604 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ, ਕਿਉਂਕਿ ਬਾਣੀ ਕੇ ਬੋਹਿਤ ਸਨ। ਮੌਜੂਦਾ ਸਮੇਂ ਵੀ 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ। ਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਸ਼ਬਦਾਂ ਦੀ ਗਿਣਤੀ ਕਰਨੀ ਹੋਵੇ ਤੇ ਤਕਰੀਬਨ ਅੱਧੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੀ ਆਪਣੀ ਉਚਾਰਨ ਕੀਤੀ ਹੋਈ ਹੈ। ਦਾਵਾ ਕੋਈ ਨਹੀਂ, ਪਰ ਵਿਦਵਾਨਾਂ ਨੇ ਗਿਣਤੀ ਕਰਕੇ ਜੋ ਲਿਖਿਆ ਕਿ 5894 ਜਿਹੜੇ ਕੁੱਲ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਬਹੁਤੇ ਵਿਦਵਾਨ ਤਾਂ 5600 ਸ਼ਬਦ ਵੀ ਇਸ ਤਰ੍ਹਾਂ ਸੰਕੇਤ ਵਰਤਦੇ ਨੇ, ਕਿਉਂਕਿ ਅਸੀਂ ਅਲਪੱਗ ਹਾਂ, ਗਿਣਤੀ ਵਿੱਚ ਕਈ ਵਾਰ ਫਰਕ ਪੈ ਸਕਦਾ। ਤੇ ਵਿਦਵਾਨਾਂ ਨੇ ਜ਼ਿਕਰ ਕੀਤਾ ਕਿ ਜਿਹੜੇ 6500 ਦੇ ਕਰੀਬ ਕੁੱਲ ਸ਼ਬਦ ਨੇ, ਤਕਰੀਬਨ 2500 ਦੇ ਲਗਭਗ ਵਿਦਵਾਨਾਂ ਨੇ 2216 ਗਿਣਤੀ ਲਿਖੀ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਆਪਣੇ ਉਚਾਰਨ ਕੀਤੇ ਹੋਏ ਸ਼ਬਦ ਨੇ, ਸੱਚਮੁੱਚ ਉਹ ਬਾਣੀ ਕੇ ਬੋਹਿਤ ਸਨ, ਉਹਨਾਂ ਨੇ ਸਾਡੇ ਤੇ ਕਿਰਪਾ ਕੀਤੀ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਧੁਰ ਕੀ ਬਾਣੀ ਨਾਲ ਜਿਹੜਾ ਜੁੜੇਗਾ ਉਹਦੀਆਂ ਸਾਰੀਆਂ ਚਿੰਤਾਵਾਂ ਜਿਹੜੀਆਂ ਨੇ ਉਹ ਜ਼ਿੰਦਗੀ ਦੇ ਵਿੱਚੋਂ ਖਤਮ ਹੋਣਗੀਆਂ। ਜੇ ਘਰ ਵਿੱਚ ਮਾਲਕ ਪੁੱਤਰ ਵਰਗੀ ਦਾਤ ਵੀ ਬਖਸ਼ਿਸ਼ ਕਰਦੇ ਨੇ ਤੇ ਉੱਥੇ ਵੀ ਬਾਣੀ ਨਾਲ ਹੀ ਜੁੜੇ, ਸਾਨੂੰ ਵੀ ਬਾਣੀ ਨਾਲ ਹੀ ਜੋੜਿਆ ਕਿ ਜਦੋਂ ਘਰ ਵਿੱਚ ਬੱਚੇ ਦਾ ਜਨਮ ਹੋਵੇ ਜਾਂ ਬੱਚੇ ਦਾ ਵਿਆਹ ਵਰਗੀ ਖੁਸ਼ੀ ਦਾ ਕਾਰਜ ਹੋਵੇ, ਗਾਉਣ ਵਜਾਉਣ ਦੀ ਜਗ੍ਹਾ ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕਹਿ ਮਨ ਭਾਵੈ। ਅੱਜ ਸਿੱਖ ਸਮਾਜ ਥਿੜਕ ਚੁੱਕਾ, ਦਾਤਾਂ ਮਾਲਕ ਦੀਆਂ ਨੇ ਤੇ ਇਹ ਉਹਨਾਂ ਦਾਤਾਂ ਨੂੰ ਖੁਸ਼ੀਆਂ ਸਮੇਂ ਪਰਮੇਸ਼ਰ ਦੀ ਵਡਿਆਈ ਕਰਨ ਦੀ ਬਜਾਏ, ਗੁਰਬਾਣੀ ਦਾ ਉਹ ਟਾਸਰਾ ਲੈਣ ਦੀ ਬਜਾਏ, ਅੱਜ ਅਸ਼ਲੀਲ ਗੀਤਾਂ ਦਾ, ਅਸ਼ਲੀਲ ਅਖਾੜਿਆਂ ਦਾ ਜਿਹੜਾ ਸਹਾਰਾ ਹੈ ਉਹ ਲਿਆ ਜਾ ਰਿਹਾ। ਇਹੀ ਕਾਰਨ ਹੈ ਕਿ ਸਿੱਖ ਕੌਮ ਵਿੱਚ ਬੜੀ ਵੱਡੀ ਗਿਰਾਵਟ ਆ ਗਈ ਤੇ ਹਰ ਸਿੱਖ ਇਹ ਪੁੱਛਦਾ ਵੀ ਅੱਜ ਸਿੱਖੀ ਸਮੱਸਿਆ ਕੀ ਹੈ ਤੇ ਇਹਦਾ ਸਮਾਧਾਨ ਕੀ ਹੈ। ਇਹਦਾ ਇੱਕੋ ਹੀ ਉੱਤਰ ਹੈ ਕਿ ਸਿੱਖੀ ਦੀ ਸਮੱਸਿਆ ਕਿ ਅੱਜ ਦਾ ਸਿੱਖ ਸਿੱਖ ਨਹੀਂ ਹੈ ਤੇ ਇਹਦਾ ਸਮਾਧਾਨ, ਇਹਦਾ ਹੱਲ ਇਹ ਹੈ ਕਿ ਅਸੀਂ ਸਿੱਖ ਬਣ ਜਾਈਏ। ਜੋ ਸਾਡੇ ਘਰਾਂ ਵਿੱਚ ਬੱਚਿਆਂ ਦੇ ਜਨਮ ਸਮੇਂ, ਵਿਆਹਾਂ ਸਮੇਂ ਹੁੰਦਾ ਹੈ, ਸੱਚਮੁੱਚ ਉਹ ਸਿੱਖੀ ਨਾਲ ਜੁੜਦੇ ਕਰਮ ਨਹੀਂ, ਉਹ ਤਾਂ ਪੰਜਾਬੀ ਸੱਭਿਆਚਾਰ ਵੀ ਨਹੀਂ, ਉਹ ਤਾਂ ਬਿਲਕੁਲ ਅਸ਼ਲੀਲਤਾ ਭਰੇ ਅਖਾੜੇ ਜਿਹੜੇ ਨੇ ਸਾਡੇ ਸੱਭਿਆਚਾਰ ਨੂੰ ਵਿਗਾੜ ਰਹੇ ਨੇ। ਸਤਿਗੁਰੂ ਜੀ ਨੇ ਹਰ ਵੇਲੇ ਆਪਣੀ ਜ਼ਿੰਦਗੀ ਦੇ ਵਿੱਚ ਗੁਰਬਾਣੀ ਦਾ ਓਟ ਆਸਰਾ ਧਾਰਨ ਕੀਤਾ। ਜੇ ਬਚਪਨ ਵਿੱਚ ਨਾਨਾ ਗੁਰੂ ਜਦੋਂ ਗੁਰੂ ਅਮਰਦਾਸ ਮਹਾਰਾਜ ਦੀ ਪ੍ਰਸ਼ਾਦਾ ਛਕ ਰਹੇ ਸਨ, ਇਤਿਹਾਸਕਾਰਾਂ ਲਿਖਿਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਇੱਕੋ ਥਾਲ ਦੇ ਵਿੱਚ ਚੌਲ, ਦਾਲ, ਦਹੀਂ ਆਦਿਕ ਮਿਲਾ ਕੇ ਓਗਰਾ ਟਾਈਪ ਇਸ ਤਰ੍ਹਾਂ ਦਾ ਸਵਾਦਲਾ ਭੋਜਨ ਛਕਿਆ ਕਰਦੇ ਸਨ। ਇਹ ਭੋਜਨ ਬਜ਼ੁਰਗਾਂ ਨੂੰ ਵੀ ਸਵਾਦ ਲੱਗਦਾ ਤੇ ਜਦੋਂ ਬੱਚੇ ਵੀ ਵੇਖਦੇ ਨੇ ਵੀ ਦਾਲ, ਦਹੀਂ, ਚੌਲ ਇੱਕੋ ਥਾਂ ਮਿਲਾਏ ਹੋਏ ਨੇ ਤੇ ਬੱਚੇ ਵੀ ਖੇਡਦੇ ਖੇਡਦੇ ਕਈ ਵਾਰ ਉਸ ਥਾਲ ਦੇ ਵਿੱਚ ਆ ਕੇ ਹੱਥ ਮਾਰਨ ਦਾ ਯਤਨ ਕਰਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਛੋਟੀ ਅਵਸਥਾ ਵਿੱਚ ਸਨ, ਰਿੜਦੇ ਰਿੜਦੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਆਏ ਜਿੱਥੇ ਸਤਿਗੁਰੂ ਜੀ ਥਾਲ ਦੇ ਵਿੱਚ ਭੋਜਨ ਛਕ ਰਹੇ ਸਨ, ਗਰੀਬ ਨਵਾਜ ਨੇ ਇੱਕ ਗਰਾਈ ਇਸ ਤਰ੍ਹਾਂ ਬੁਰਕੀ ਰੂਪ ਦੇ ਵਿੱਚ ਬਣਾ ਕੇ ਜਦੋਂ ਬਾਲਕ ਅਰਜਨ ਜੀ ਨੂੰ ਦੇਣ ਦਾ ਯਤਨ ਕੀਤਾ ਤੇ ਦੋਵੇਂ ਹੱਥ ਪਾ ਕੇ ਬਾਲਕ ਅਵਸਥਾ ਵਿੱਚ ਗੁਰੂ ਅਰਜਨ ਦੇਵ ਜੀ ਨੇ ਜਦੋਂ ਥਾਲ ਆਪਣੇ ਵੱਲ ਖਿੱਚਣ ਦਾ ਯਤਨ ਕੀਤਾ ਤੇ ਗੁਰੂ ਅਮਰਦਾਸ ਮਹਾਰਾਜ ਨੇ ਅਸੀਸਾਂ ਦਿੱਤੀਆਂ ਸਨ, ਠਹਿਰ ਓਏ ਥਾਲ ਦਿਆ ਮਾਲਕਾ, ਇਹ ਵਸਤੂ ਸਾਡੇ ਤੋਂ ਨਹੀਂ ਆਪਣੇ ਪਿਤਾ ਤੋਂ ਲਈ, ਕਿਉਂਕਿ ਸਮਾਂ ਆਵੇਗਾ ਤੇ ਸੱਚਮੁੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਐਸਾ ਅਧਿਆਤਮਕ ਭੋਜਨ ਦਾ ਥਾਲ ਪਰੋਸ ਕੇ ਸੰਸਾਰ ਦੇ ਸਾਹਮਣੇ ਰੱਖਿਆ ਜੋ ਕੇਵਲ ਆਪਣੀ ਹੀ ਤ੍ਰਿਪਤੀ ਨਹੀਂ ਸਮੁੱਚੇ ਜਗਤ ਦੀ ਤ੍ਰਿਪਤੀ ਕਰਨ ਵਾਲਾ ਹੈ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਕੇਵਲ ਆਪਣਾ ਆਧਾਰ ਨਹੀਂ ਸਾਰਿਆਂ ਦਾ ਆਧਾਰ, ਤੇ ਨਾਲ ਕੰਡੀਸ਼ਨ ਰੱਖ ਦਿੱਤੀ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ। ਜਿਹੜਾ ਇਹ ਭੋਜਨ ਨੂੰ ਖਾਵੇਗਾ, ਜਿਹੜਾ ਜ਼ਿੰਦਗੀ ਵਿੱਚ ਧਾਰਨ ਕਰੇਗਾ, ਉਹਦਾ ਉਧਾਰ ਹੋਣਾ। ਇਹ ਨਹੀਂ ਵੀ ਥਾਲ ਪਰੋਸ ਕੇ ਰੱਖਿਆ ਹੋਵੇ ਤੇ ਆਪਾਂ ਕਹੀਏ ਵੀ ਖਾਵੇ ਦੂਜਾ ਤੇ ਭੁੱਖ ਸਾਡੀ ਮਿਟੇ। ਅੱਜ ਸਾਡੀ ਹਾਲਤ ਇਹ ਹੈ ਕਿ ਸਾਨੂੰ ਪਾਠ ਕੋਈ ਸੁਣਾਵੇ ਤੇ ਅਸੀਂ ਕਹੀਏ ਵੀ ਸਿੱਖ ਅਸੀਂ ਬਣੀਏ, ਅੰਮ੍ਰਿਤ ਦੂਜਾ ਛਕੇ ਤੇ ਸਿੱਖ ਅਸੀਂ ਹੋਈਏ। ਸਾਹਿਬ ਕਹਿੰਦੇ ਨਹੀਂ, ਜ਼ਿੰਦਗੀ ਵਿੱਚੋਂ ਇਹ ਵਸਤੂ ਤਿਆਗਣ ਯੋਗ ਨਹੀਂ। ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰੱਖ ਉਰ ਧਾਰੋ। ਨਿਤਾ ਪ੍ਰਤੀ ਇਸ ਵਸਤੂ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਨਾ, ਕਿਉਂਕਿ ਇਹ ਅਧਿਆਤਮਕ ਭੋਜਨ ਦਾ ਇੱਕ ਐਸਾ ਥਾਲ ਪਰੋਸ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਤੀਸਰੀ ਅਸੀਸ ਦਿੱਤੀ ਸੀ ਭਾਰੀ ਪੁਰਖ, ਤੇ ਸੱਚਮੁੱਚ ਗੁਰੂ ਅਰਜਨ ਦੇਵ ਮਹਾਰਾਜ ਸਰੀਰਕ ਤੌਰ ਤੇ ਵੀ ਕਿੰਨੇ ਸੂਰਮੇ ਭਾਰੀ ਪੁਰਖ ਸਨ। ਜਦੋਂ ਮਾਤਾ ਗੰਗਾ ਜੀ ਨੂੰ ਵਿਆਹੁਣ ਵਾਸਤੇ ਮਾਉ ਸਾਹਿਬ ਦੀ ਧਰਤੀ ਤੇ ਬਰਾਤ ਲੈ ਕੇ ਪਹੁੰਚੇ ਤੇ ਉੱਥੋਂ ਦੀਆਂ ਸੰਗਤਾਂ ਨੇ, ਪਿੰਡ ਵਾਸੀਆਂ ਨੇ ਇੱਕ ਸ਼ਰਤ ਰੱਖ ਦਿੱਤੀ ਕਿ ਸਾਡੇ ਨਗਰ ਦੀ ਲੜਕੀ ਨੂੰ ਉਹ ਵਿਆਹ ਕੇ ਲਿਜਾ ਸਕਦਾ ਜਿਹੜਾ ਸ਼ਰਤ ਪੂਰੀ ਕਰੇ। ਸ਼ਰਤ ਕਿਹੜੀ ਸੀ ਕਿ ਘੋੜੇ ਤੇ ਸਵਾਰ ਹੋ ਕੇ ਹੱਥ ਵਿੱਚ ਨੇਜਾ ਪਕੜ ਕੇ ਧਰਤੀ ਵਿੱਚ ਗੱਡਿਆ ਹੋਇਆ ਕਿੱਲਾ ਪੁੱਟਣਾ। ਆਮ ਜਿਹੜੇ ਲਾੜੇ ਸਨ ਉਹਨਾਂ ਵਾਸਤੇ ਤਾਂ ਸਧਾਰਨ ਜਿਹਾ ਕਿੱਲਾ ਘੜ ਕੇ ਗੱਢ ਦਿੱਤਾ ਜਾਂਦਾ ਸੀ, ਪਰ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੀ ਪਰਖ ਵਾਸਤੇ ਨਗਰ ਵਾਸੀਆਂ ਨੇ ਇੱਕ ਡੂੰਘੀਆਂ ਜੜ੍ਹਾਂ ਵਾਲਾ ਦਰਖਤ ਉਹਨੂੰ ਉੱਪਰੋਂ ਕੱਟ ਕੇ ਘੜ ਕੇ ਕਿੱਲੇ ਦੀ ਸ਼ੇਪ ਦਿੱਤੀ। ਗੁਰੂ ਅਰਜਨ ਦੇਵ ਮਹਾਰਾਜ ਕਿੰਨੇ ਭਾਰੀ ਪੁਰਖ ਸਨ ਕਿ ਜਦੋਂ ਘੋੜੇ ਤੇ ਸਵਾਰ ਹੋਏ ਹੱਥ ਵਿੱਚ ਨੇਜਾ ਪਕੜਿਆ, ਤੇਜ਼ ਰਫ਼ਤਾਰ ਨਾਲ ਘੋੜੇ ਨੂੰ ਦੜਾਇਆ ਤੇ ਪੂਰੇ ਜ਼ੋਰ ਨਾਲ ਜਦੋਂ ਹੱਥ ਵਿੱਚ ਪਕੜੇ ਹੋਏ ਨੇਜੇ ਨੂੰ ਉਹਦੀ ਨੋਕ ਜਦੋਂ ਕਿੱਲੇ ਦੇ ਉੱਪਰ ਚੋਭੀ ਤੇ ਸਤਿਗੁਰੂ ਗਰੀਬ ਨਵਾਜ ਨੇ ਜੜ੍ਹਾਂ ਦੇ ਸਮੇਤ ਹੀ ਜਿਹੜਾ ਦਰਖਤ ਸੀ ਕਿੱਲਾ ਸੀ ਉਹ ਬਾਹਰ ਕੱਢ ਕੇ ਰੱਖ ਦਿੱਤਾ। ਇੰਨੇ ਜ਼ੋਰ ਦਾ ਝਟਕਾ ਲੱਗਾ ਕਿ ਜਿਹੜਾ ਘੋੜਾ ਸੀ ਉਹ ਪ੍ਰਾਣ ਤਿਆਗ ਗਿਆ। ਸੱਚਮੁੱਚ ਗੁਰੂ ਅਰਜਨ ਦੇਵ ਮਹਾਰਾਜ ਘੋੜ ਸਵਾਰੀ ਵਿੱਚ ਸ਼ਸਤਰ ਵਿਦਿਆ ਵਿੱਚ ਇੰਨੇ ਨਿਪੁੰਨ ਸਨ। ਥੋੜ੍ਹੇ ਦਿਨਾਂ ਤੋਂ ਪਹਿਲਾਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ। ਗੁਰੂ ਤੇਗ ਬਹਾਦਰ ਸਾਹਿਬ ਦਾ ਲਕਬ ਵੀ ਸ਼ਸਤਰਾਂ ਨਾਲ ਜੁੜਿਆ, ਤੇਗ ਬਹਾਦਰ। ਇਸ ਕਰਕੇ ਕਦੇ ਵੀ ਮਨ ਵਿੱਚ ਸ਼ੰਕਾ ਨਹੀਂ ਰੱਖਣਾ ਚਾਹੀਦਾ ਵੀ ਸ਼ਾਇਦ ਛੇਵੇਂ ਪਾਤਸ਼ਾਹ ਜਾਂ ਦਸਵੇਂ ਪਾਤਸ਼ਾਹ ਜੀ ਨੇ ਸ਼ਸਤਰ ਚਲਾਏ ਨੇ। ਗੁਰੂ ਅਰਜਨ ਦੇਵ ਜੀ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਵਿੱਚ ਕਿੰਨੇ ਨਿਪੁੰਨ ਸਨ, ਕਿੰਨੀ ਤਿਆਰੀ ਸੀ ਪਹਿਲਾਂ ਹੀ। ਇਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਲਕਬ ਵੀ ਤੇਗ ਬਹਾਦਰ, ਜਿਹੜਾ ਤੇਗ ਚਲਾਉਣ ਵਿੱਚ ਬਹਾਦਰ ਹੈ, ਜਿਹੜਾ ਸ਼ਸਤਰ ਚਲਾਉਣ ਵਿੱਚ ਬਹਾਦਰ ਹੈ। ਭਾਰੀ ਪੁਰਖ ਇੰਨੇ ਕਿ ਜਿੱਥੇ ਸਰੀਰਕ ਤੌਰ ਤੇ ਇੰਨੇ ਰਿਸ਼ਟ ਪੁਸ਼ਟ, ਇੰਨੀ ਤਿਆਰੀ ਗੁਰੂ ਅਰਜਨ ਦੇਵ ਜੀ ਦੀ, ਉੱਥੇ ਅਧਿਆਤਮਕ ਤੌਰ ਤੇ ਵੀ ਏਡੇ ਵੱਡੇ ਸੂਰਮੇ ਸਨ ਕਿ ਉਹਨਾਂ ਨੇ ਆਪ ਬਚਨ ਕਹੇ ਕਿ ਇਹ ਜਗਤ ਅਖਾੜਾ ਹੈ, ਇੱਥੇ ਹਰ ਵੇਲੇ ਵਿਕਾਰ ਮਨੁੱਖ ਨੂੰ ਚੈਲੰਜ ਕਰ ਰਹੇ ਨੇ, ਔਗਣ ਬੁਰਾਈਆਂ ਮਨੁੱਖ ਨੂੰ ਚੈਲੰਜ ਕਰ ਰਹੀਆਂ ਨੇ ਕਿ ਇਹ ਸੂਰਮੇ ਮਨੁੱਖ ਤੂੰ ਕਿਤਿਓਂ ਨਹੀਂ ਹਾਰਦਾ, ਪਰ ਵੇਖ ਵਿਕਾਰਾਂ ਦੇ ਸਾਹਮਣੇ ਤੂੰ ਹਾਰ ਜਾਂਦਾ। ਅੱਜ ਵੀ ਅਸੀਂ ਵੇਖਦੇ ਹਾਂ ਕੋਈ ਨਸ਼ਿਆਂ ਦੇ ਸਾਹਮਣੇ ਹਾਰ ਗਿਆ, ਕੋਈ ਭਰੂਣ ਹੱਤਿਆ ਵਰਗੇ ਪਾਪ ਦੇ ਸਾਹਮਣੇ ਮੋਢੇ ਲਾਈ ਬੈਠਾ, ਕੋਈ ਵਿਕਾਰਾਂ ਦੇ ਸਾਹਮਣੇ ਡਿੱਗਾ ਪਿਆ। ਪਰ ਸਾਹਿਬ ਕਹਿੰਦੇ ਮੈਂ ਤਾਂ ਇਸ ਜਗਤ ਅਖਾੜੇ ਵਿੱਚ ਜਿਹੜੀ ਸਿੰਝ ਪਰਮੇਸ਼ਰ ਨੇ ਪਾਈ ਹੈ, ਜੀਵ ਰੂਪੀ ਪਹਿਲਵਾਨ ਦੇ ਸਾਹਮਣੇ ਕਈ ਕਈ ਚੁਣੌਤੀਆਂ ਨੇ, ਕਹਿੰਦੇ ਮੈਂ ਤਾਂ ਗੁਰੂ ਕਿਰਪਾ ਦੇ ਸਦਕਾ ਆਪਣਾ ਉੱਚਾ ਦਮਾਲਾ ਕਰਕੇ ਇਹਨਾਂ ਸਾਰੇ ਵਿਕਾਰਾਂ ਨੂੰ ਕਾਬੂ ਵਿੱਚ ਕਰ ਲਿਆ। ਭਾਰੀ ਪੁਰਖ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ, ਹਉ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਾਲੜਾ, ਸਭ ਹੋਈ ਸਿੰਜ ਇਕੱਠੀਆ ਦਈ ਬੈਠਾ ਵੇਖੈ ਆਪ ਜੀਓ, ਵਾਤ ਵੱਜਣ ਟਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ, ਨੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀਓ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਵੇਖ ਰਹੇ ਸਨ ਕਿ ਉਹਨਾਂ ਦੇ ਤਿੰਨੇ ਪੁੱਤਰ ਸੇਵਾ ਵੀ ਕਰਦੇ ਨੇ, ਬਾਣੀ ਵੀ ਪੜ੍ਹਦੇ ਨੇ। ਜਦੋਂ ਵੀ ਸੰਗਤਾਂ ਆ ਕੇ ਸਤਿਗੁਰੂ ਜੀ ਨੂੰ ਇਹ ਪ੍ਰਸ਼ਨ ਕਰਦੀਆਂ, ਸਤਿਗੁਰੂ ਜੀ ਇਹਨਾਂ ਤਿੰਨਾਂ ਪੁੱਤਰਾਂ ਵਿੱਚ ਫਰਕ ਕੀ ਹੈ, ਤੇ ਸਤਿਗੁਰੂ ਜੀ ਜਿੱਥੇ ਗੁਰਬਾਣੀ ਦੇ ਮਾਂ ਵਾਕ ਰਾਹੀਂ ਨਿਰਣਾ ਕਰਦੇ ਕਿ ਗੱਲ ਕੇਵਲ ਤਿੰਨਾਂ ਪੁੱਤਰਾਂ ਦੀ ਨਹੀਂ, ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਇਹਨਾਂ ਤਿੰਨਾਂ ਪੁੱਤਰਾਂ ਦੀ ਨਹੀਂ, ਸਮੁੱਚੇ ਸਿੱਖ ਜਗਤ ਦੀ, ਸਾਰੇ ਸੇਵਕਾਂ ਵਿੱਚੋਂ ਜਿਹੜਾ ਵੀ ਗੁਰੂ ਕੀ ਬਾਣੀ ਨੂੰ ਪੜ੍ਹੇਗਾ, ਗਾਵੇਗਾ, ਸੇਵਾ ਕਰੇਗਾ ਤੇ ਨਾਲ ਸਤਿਗੁਰੂ ਦੀ ਰਹਿਤ ਮਰਿਆਦਾ ਦਾ ਧਾਰਨੀ ਹੋਵੇਗਾ, ਗੁਰੂ ਕੀ ਰਜ਼ਾ ਵਿੱਚ ਗੁਰੂ ਕੇ ਭਾਣੇ ਵਿੱਚ ਆਵੇਗਾ। ਗਰੀਬ ਨਵਾਜ ਨੇ ਕਿਰਪਾ ਕੀਤੀ, ਕਸਵੱਟੀ ਰੱਖ ਦਿੱਤੀ, ਪਰਚਾ ਪਾ ਦਿੱਤਾ। ਉਹਨਾਂ ਦਿਨਾਂ ਦੇ ਵਿੱਚ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦੇ ਤਾਏ ਦੇ ਪੁੱਤਰ ਸਹਾਰੀ ਮੱਲ ਦੇ ਲੜਕੇ ਦਾ ਵਿਆਹ ਕਾਰ ਸੀ ਲਾਹੌਰ ਦੀ ਧਰਤੀ ਤੇ। ਸਤਿਗੁਰੂ ਜੀ ਨੂੰ ਆਪ ਕੁਝ ਪੰਥਕ ਰਝੇਵੇਂ ਸਨ। ਗਰੀਬ ਨਵਾਜ ਨੇ ਨਿਰਣਾ ਲਿਆ ਕਿ ਅਸੀਂ ਤਿੰਨਾਂ ਪੁੱਤਰਾਂ ਦੇ ਵਿੱਚੋਂ ਇੱਕ ਪੁੱਤਰ ਨੂੰ ਲਾਹੌਰ ਦੀ ਧਰਤੀ ਤੇ ਭੇਜਾਂਗੇ। ਸਭ ਤੋਂ ਪਹਿਲੀ ਬਿਰਤੀ ਬਾਬਾ ਪ੍ਰਿਥੀ ਚੰਦ ਵਾਲੀ ਕਿ ਜਦੋਂ ਗੁਰੂ ਰਾਮਦਾਸ ਜੀ ਨੇ ਇਹ ਬਚਨ ਕਹੇ ਤੁਸੀਂ ਸਾਡੀ ਜਗ੍ਹਾ ਲਾਹੌਰ ਜਾਓ, ਤੇ ਬਾਬਾ ਪ੍ਰਿਥੀ ਚੰਦ ਪਦਾਰਥਵਾਦੀ ਸੋਚ ਦਾ ਧਾਰਨੀ ਸੀ, ਫਿਰ ਗੁਰੂ ਕਾ ਹੁਕਮ ਮੰਨ ਕੇ ਲਾਹੌਰ ਜਾਣ ਵਿੱਚ ਥੋੜ੍ਹਾ ਕਸ਼ਟ ਹੋਣਾ ਸੀ। ਆਨੇ ਬਹਾਨੇ ਕਰਨ ਲੱਗ ਪਿਆ ਕਿ ਸਤਿਗੁਰੂ ਜੀ ਜੇ ਮੈਂ ਲਾਹੌਰ ਚੱਲਿਆ ਗਿਆ ਪ੍ਰਬੰਧ ਕਿਵੇਂ ਚੱਲੇਗਾ, ਮੈਂ ਇੰਨੀ ਦੂਰੀ ਕਿਵੇਂ ਬਰਦਾਸ਼ਤ ਕਰਾਂਗਾ। ਦੂਸਰੇ ਪੁੱਤਰ ਬਾਬਾ ਮਹਾਂਦੇਵ ਨੂੰ ਕਿਹਾ, ਕਹਿਣ ਲੱਗੇ ਮੈਂ ਤਾਂ ਅਤੀਤ ਮਤਵਾਲੀ ਬਿਰਤੀ ਦਾ ਧਾਰਨੀ ਹਾਂ, ਮੇਰੇ ਵੱਲੋਂ ਕਿਸੇ ਦਾ ਜਨਮ ਹੋਵੇ, ਕਿਸੇ ਦਾ ਵਿਆਹ ਹੋਵੇ, ਕੋਈ ਚੜ੍ਹਾਈ ਕਰ ਜਾਵੇ, ਮੇਰਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ। ਫਿਰ ਤੀਸਰੇ ਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਦੀ ਵਾਰੀ ਆਈ, ਸਾਹਿਬ ਕਹਿਣ ਲੱਗੇ ਲਾਹੌਰ ਜਾਓ, ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਬੜੇ ਖੁਸ਼ ਹੋ ਕੇ ਇਸ ਹੁਕਮ ਨੂੰ ਪ੍ਰਵਾਨ ਕੀਤਾ। ਕਹਿਣ ਲੱਗੇ ਪਾਤਸ਼ਾਹ ਇਹ ਤਾਂ ਖੁਸ਼ੀ ਦਾ ਕਾਰਜ ਹੈ, ਵਿਆਹ ਵਰਗਾ ਕਾਰਜ, ਜਿੱਥੇ ਬੜੇ ਬੜੇ ਲੰਮੇ ਸਮੇਂ ਤੋਂ ਜਿਹੜੇ ਰਿਸ਼ਤੇਦਾਰ ਕਦੇ ਮਿਲੇ ਨਹੀਂ ਹੁੰਦੇ ਉਹਨਾਂ ਨੂੰ ਮਿਲਣ ਦਾ ਸਵੱਬ ਬਣਦਾ, ਫਿਰ ਉੱਥੇ ਖਾਣ ਲਈ ਵਧੀਆ ਜਿਹੜੇ ਪਕਵਾਨ ਤੇ ਮਿਸ਼ਟਾਨ ਤਿਆਰ ਕੀਤੇ ਜਾਂਦੇ ਨੇ, ਇਹ ਤਾਂ ਤੁਸੀਂ ਖੁਸ਼ੀ ਦੇ ਕਾਰਜ ਵਿੱਚ ਸ਼ਾਮਲ ਹੋਣ ਲਈ ਲਾਹੌਰ ਜਾਣ ਲਈ ਮੈਨੂੰ ਹੁਕਮ ਕਰ ਰਹੇ ਹੋ। ਪਿਤਾ ਜੀ ਜੇ ਕਿਤੇ ਇਹ ਹੁਕਮ ਕਰੋ ਕਿ ਲਾਹੌਰ ਦੀ ਧਰਤੀ ਤੇ ਧਰਮ ਹਿੱਤ ਕੁਰਬਾਨ ਹੋਣ ਲਈ ਜਾਣਾ ਹੈ ਤੇ ਮੈਂ ਕਦੇ ਇਨਕਾਰ ਨਹੀਂ ਕਰਾਂਗਾ। ਉਸ ਵੇਲੇ ਗੁਰੂ ਅਰਜਨ ਦੇਵ ਜੀ ਨੇ ਬਚਨ ਕਹੇ ਸਨ ਜਿਹੜੇ ਸਿੱਖ ਇਤਿਹਾਸ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਅੰਕਿਤ ਕੀਤੇ ਨੇ, ਇਹ ਤੋਂ ਸੁਗਮ ਕਾਜ ਮੈਂ ਮੋਹੇ, ਜਹਾਂ ਪਠੋ ਤੈਂ ਆਨੰਦ ਹੋਏ, ਜੈ ਜਾਵਨ ਮੈਂ ਜੀਵਨ ਸੰਸੈ, ਦੇਹੋ ਆਗਿਆ ਮੋਏ ਹੋਏ ਨਸੰਸੈ। ਗਰੀਬ ਨਵਾਜ ਨੇ ਕਿਹਾ, ਜੈ ਬਸਾਲੈ ਤੈਂ ਬੈਸੈ ਸੁਆਮੀ, ਜੈ ਭੇਜੈ ਤੈਂ ਜਾਵਾਂ, ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤ ਹੈ ਥਾਵਾਂ। ਗਰੀਬ ਨਵਾਜ ਗੁਰੂ ਰਾਮਦਾਸ ਮਹਾਰਾਜ ਨੇ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਕਿਹਾ ਕਿ ਵੇਖੋ, ਜਿਹੜੇ ਪੁੱਤਰ ਅੱਜ ਵਿਆਹ ਵਰਗੇ ਖੁਸ਼ੀ ਵਰਗੇ ਜਿੱਥੇ ਸ਼ਕਣ ਛਕਾਉਣ ਦਾ ਰੌਣਕ ਮੇਲੇ ਵਾਲਾ ਕਾਰਜ ਹੈ, ਉੱਥੇ ਜਾਣ ਲਈ ਗੁਰੂ ਦਾ ਹੁਕਮ ਨਹੀਂ ਮੰਨ ਰਹੇ, ਤੇ ਇਹਨਾਂ ਦੋਵਾਂ ਪੁੱਤਰਾਂ ਵਿੱਚੋਂ ਜੇ ਕਿਤੇ ਕੱਲ੍ਹ ਨੂੰ ਧਰਮ ਦੀ ਖਾਤਰ ਅਸੀਂ ਕਹੀਏ ਵੀ ਜਾਓ ਲਾਹੌਰ ਦੀ ਤੱਤੀ ਤਵੀ ਤੇ ਬੈਠੋ, ਤੇ ਕਿਵੇਂ ਬੈਠਣਗੇ। ਇਸ ਕਰਕੇ ਨਿਰਣਾ ਕਰ ਲਿਆ ਕਿ ਗੁਰਗੱਦੀ ਦੇ ਵਾਰਸ ਬਾਬਾ ਪ੍ਰਿਥੀ ਚੰਦ ਜਾਂ ਬਾਬਾ ਮਹਾਂਦੇਵ ਨਹੀਂ, ਧੰਨ ਗੁਰੂ ਅਰਜਨ ਦੇਵ ਮਹਾਰਾਜ ਬਣਨਗੇ। 1581 ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਨੇ ਤਰੁੱਠ ਕਰਕੇ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਸੱਚਮੁੱਚ ਗੁਰਗੱਦੀ ਤੇ ਬਿਰਾਜਮਾਨ ਹੋ ਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਸਮਾਜ ਦੇ ਭਲੇ ਵਾਸਤੇ ਜਿੱਥੇ ਪਾਣੀ ਦੀ ਕਿਲਤ ਨੂੰ ਦੂਰ ਕਰਨ ਵਾਸਤੇ ਖੂਹ ਲਗਵਾਏ, ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਹਰੇ ਭਰੇ ਬਾਗ ਜਿਹੜੇ ਸਨ ਉਹਨਾਂ ਦਾ ਆਗਾਜ਼ ਕਰਵਾਇਆ। ਜਦੋਂ ਕਿਤੇ ਵੀ ਗਰੀਬ ਨਵਾਜ਼ ਵੇਖਦੇ ਕਿ ਕਿਤੇ ਕੋਈ ਲੋੜਵੰਦ ਹੈ, ਗਰੀਬ ਨਵਾਜ਼ ਜੀ ਹਰ ਪ੍ਰਕਾਰ ਦੀ ਉਹਦੀ ਸਹਾਇਤਾ ਕਰਦੇ, ਕੋੜੀ ਘਰ, ਦਵਾਖਾਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਖੁਲਵਾਏ। ਜਦੋਂ ਲਾਹੌਰ ਦੀ ਧਰਤੀ ਤੇ ਮਹਾਮਾਰੀ ਫੈਲੀ ਤੇ ਆਪ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹੜੇ ਚੜ੍ਹਾਈ ਕਰ ਗਏ ਸਨ ਉਹਨਾਂ ਦੇ ਸੰਸਕਾਰ ਦਾ, ਤੇ ਜਿਹੜੇ ਰੋਗੀ ਸਨ ਉਹਨਾਂ ਦੇ ਉਪਚਾਰ ਭਾਵ ਇਲਾਜ ਦਾ ਪ੍ਰਬੰਧ ਆਪਣੇ ਹੱਥੀਂ ਕਰਦੇ, ਗੋਇੰਦਵਾਲ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਨਾਲ ਗੁਰਮਨ ਦੇ ਪ੍ਰਚਾਰ ਵਿੱਚ ਹੋਰ ਵਾਧਾ ਕੀਤਾ ਜਾ ਸਕੇ, ਤਰਨ ਤਾਰਨ ਸਾਹਿਬ ਵਰਗਾ ਪ੍ਰਚਾਰਕ ਸੈਂਟਰ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਸਤਿਗੁਰਾਂ ਦਾ ਏਡਾ ਵੱਡਾ ਇਨਕਲਾਬੀ ਪ੍ਰਚਾਰ ਸੀ ਕਿ ਦੁਆਬੇ ਵਿੱਚੋਂ ਭਾਈ ਮਾਂਝ, ਮਾਝੇ ਵਿੱਚੋਂ ਚੌਧਰੀ ਲੰਗਾਹ ਤੇ ਮਾਲਵੇ ਵਿੱਚੋਂ ਭਾਈ ਬਹਿਲੋ, ਇਹ ਤਿੰਨੇ ਸਖੀ ਸਰਵਰ ਦੀ ਪੂਜਾ ਛੱਡ ਕੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਸਿੱਖ ਬਣੇ ਤੇ ਪ੍ਰਚਾਰਕ ਬਣ ਕੇ ਇਹਨਾਂ ਨੇ ਪ੍ਰਚਾਰ ਕੀਤਾ ਕਿ ਭਾਈ ਔਜੜੇ ਨਾ ਪਿਓ, ਕੁਰਾਏ ਨਾ ਪਿਓ, ਕਿਉਂਕਿ ਸੱਚ ਦਾ ਮਾਰਗ ਗੁਰੂ ਅਰਜਨ ਦੇਵ ਮਹਾਰਾਜ ਜੀ ਦ੍ਰਿੜ ਕਰਵਾ ਰਹੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਸਿਧਾਂਤਕ ਪੱਖ ਵੇਖੀਏ ਤੇ ਘਰ ਵਿੱਚ ਭਾਵੇਂ ਸਕੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਗਾਈ ਭਾਵ ਰਿਸ਼ਤਾ ਚੰਦੂ ਦੀ ਲੜਕੀ ਨਾਲ ਜੁੜਨ ਲੱਗਾ ਸੀ, ਜਿਹੜਾ ਗੁਰੂ ਘਰ ਦਾ ਨਿੰਦਕ ਸੀ, ਦੱਸ ਦਿੱਤਾ ਕਿ ਜੇ ਘਰ ਦੀ ਖੁਸ਼ੀ ਵਰਗੇ ਕਾਰਜ ਵਿੱਚ ਵੀ ਵਿਘਨ ਪਾਉਣਾ ਪਵੇ ਤੇ ਪਾ ਦੇਣਾ ਚਾਹੀਦਾ, ਪਰ ਗੁਰੂ ਸਿਧਾਂਤ ਨੂੰ ਠੇਸ ਨਹੀਂ ਲੱਗਣ ਦੇਣੀ ਚਾਹੀਦੀ, ਕਿਉਂਕਿ ਬਾਬਾ ਬੁੱਢਾ ਅਰਗ ਅਰਦਾਸ ਇਤ ਆਦਿਕ ਜੋ ਸਿੱਖ ਤੇ ਖਾਸ, ਚਿੱਠੀ ਸਭ ਕੋ ਗੁਰੂ ਸੁਣਾਈ, ਸਭ ਨੇ ਕਹਿਓ ਨਾ ਲਿਓ ਸਗਾਈ, ਆਪ ਚੁਬਾਰਾ ਬਣਿਓ ਪਾਪੀ, ਗੁਰ ਕਾ ਘਰ ਇਨ ਮੋਰੀ ਥਾਪੀ, ਨਿੰਦੀ ਜਾਬਿਦ ਗੁਰ ਕੀ ਗਾਦੀ, ਚਾਹੀਏ ਨਾ ਕਰਬੇ ਇਨਕੇ ਸ਼ਾਦੀ। ਸਕਾ ਭਰਾ ਬਾਬਾ ਪ੍ਰਿਥੀ ਚੰਦ ਜੇ ਮੀਣਾ ਸੀ, ਸੁਲਹੀ ਖਾਂ ਸੁਲਭੀ ਖਾਂ ਨੂੰ ਪ੍ਰੇਰ ਕੇ ਗੁਰੂ ਘਰ ਤੇ ਹਮਲਾ ਕਰਵਾਉਂਦਾ ਰਿਹਾ, ਜਹਾਂਗੀਰ ਤੱਕ ਪਹੁੰਚ ਕਰਕੇ ਦਾਵਾ ਕਰਦਾ ਰਿਹਾ ਗੁਰਗੱਦੀ ਮੈਨੂੰ ਮਿਲਣੀ ਚਾਹੀਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੀ ਬਖਸ਼ਿਸ਼ ਉਹਨਾਂ ਤੇ ਗੁਰੂ ਰਾਮਦਾਸ ਜੀ ਨੇ ਕੀਤੀ ਉਹਨੂੰ ਕਾਇਮ ਰੱਖਿਆ ਤੇ ਬਾਬੇ ਪ੍ਰਿਥੀ ਚੰਦ ਵਰਗੇ ਅਯੋਗ ਦੇ ਹੱਥਾਂ ਵਿੱਚ ਗੁਰਗੱਦੀ ਦਾ ਪ੍ਰਬੰਧ ਨਹੀਂ ਜਾਣ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਵਿੱਚ ਜਦੋਂ ਸਕਾ ਭਤੀਜਾ ਮਿਹਰਵਾਨ ਪੁੱਤ ਪਿਰਥੀਏ ਦਾ ਕਵੀਸ਼ਰੀ ਕਰੇ ਉਹ ਰਲਾ ਪਾਉਣ ਲੱਗੇ ਤੇ ਸਾਹਿਬ ਜੀ ਨੇ ਕਿਹਾ ਸੀ ਮੀਣੇ ਪਾਉਣ ਲੱਗੇ ਨੀ ਰਲਾ ਸੋ ਨਿਆਰੀ ਕਰ ਧਰੀਏ, ਕਾਨੇ ਵਰਗੇ ਕਵੀ, ਪੀਲੂ ਵਰਗੇ ਕਵੀ, ਸੱਜੂ ਵਰਗੇ ਕਵੀ, ਸ਼ਾਹ ਹੁਜੈਨ ਵਰਗੇ ਕਵੀ ਜਿਹੜੇ ਮਨੁੱਖਤਾ ਦੇ ਵਿਰੁੱਧ ਕਵਿਤਾਵਾਂ ਰਚ ਰਹੇ ਸਨ, ਇਸਤਰੀ ਜਾਤੀ ਦੇ ਨਰਾਦਰ ਵਿੱਚ ਕਵਿਤਾਵਾਂ ਰਚ ਰਹੇ ਸਨ, ਜਿਨ੍ਹਾਂ ਦੀ ਸੋਚ ਬੜੀ ਸੌੜੀ ਸੀ, ਉਹਨਾਂ ਦੀਆਂ ਕਵਿਤਾਵਾਂ ਨੂੰ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਹਨਾਂ ਕਾਰਨਾਂ ਕਰਕੇ ਭਾਵੇਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਵੀ ਹੋਣਾ ਪਿਆ। ਜਹਾਂਗੀਰ ਦੀ ਕੱਟੜ ਨੀਤੀ, ਸਮੇਂ ਦੇ ਉਹ ਕੱਟੜ ਲੋਕ ਜਿਹੜੇ ਸ਼ੇਖ ਬੁਖਾਰੀ ਵਰਗੇ, ਸ਼ੇਖ ਅਹਿਮਦ ਸਰਹੰਦੀ ਵਰਗੇ ਕੇਵਲ ਇੱਕੋ ਵਿਚਾਰਧਾਰਾ ਸੰਸਾਰ ਤੇ ਲਾਗੂ ਕਰਨਾ ਚਾਹੁੰਦੇ ਸਨ, ਪਰ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ ਤਾਂ ਮੇਲ ਕੀਓ ਮੇਰਾ ਰਾਜਨ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ, ਪਰ ਜੋ ਗੱਲ ਗੁਰੂ ਸਿਧਾਂਤ ਤੋਂ ਉਲਟ ਜਾਂਦੀ ਸੀ ਉਹਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਨੇ ਸਮਝੌਤਾ ਨਹੀਂ ਕੀਤਾ। ਜਿੱਥੇ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ, ਉੱਥੇ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਤਰੁੱਠ ਕੇ ਜੋ ਮੁੱਖ ਵਾਕ ਆ ਸਾਨੂੰ ਬਖਸ਼ਿਸ਼ ਕੀਤਾ, ਇਹਦੇ ਵਿੱਚ ਵੀ ਉਹਨਾਂ ਬਿਰਤੀਆਂ ਦਾ ਜ਼ਿਕਰ ਕੀਤਾ। ਉਹ ਬਿਰਤੀਆਂ ਭਾਵੇਂ ਸਕੇ ਪੁੱਤ ਵਿੱਚ ਹੋਣ, ਸਕੇ ਪਰਿਵਾਰਕ ਮੈਂਬਰ ਵਿੱਚ ਹੋਣ, ਗਰੀਬ ਨਵਾਜ਼ ਨੇ ਉਹਨਾਂ ਬਿਰਤੀਆਂ ਦੀ ਨਿਖੇਧੀ ਕੀਤੀ, ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ।
ਇਹ ਪਾਵਨ ਸ਼ਲੋਕ चौथे पातशाह धन गुरु रामदास महाराज जी का बख्शिश किया होया।
अंतर अज्ञान भई मत मध्यम सतगुर की प्रतीत नाही।
हे भाई, जिन्हां नूं सतगुरु दे उपर प्रतीत सिद्धक भरोसा विश्वास नहीं है, उन्हां दे अंदर अज्ञानता होण करके वह मनमुख जीव जिहड़े ने उन्हां दी मत मध्यम भाव छोटी पै जांदी है। होशी मत वाले ने वह, क्योंकि श्रेष्ठ मत उन्हां कोल है जिहड़े गुरु ते परमेश्वर नाल जुड़दे ने। सा मत देहो दयाल प्रभ जित तुमै अराधा, भाव उन्हां दी अज्ञानता भरी मत होण करके वह सतगुरु दे उपर प्रतीत विश्वास नहीं करदे। ते साहब कहिंदे, जिन्हां दे मन विच विश्वास आ जांदा है ना, जाकै मन गुर की प्रतीत तिस जन आवै हर प्रभ चीत। जिहदे हिरदे विच गुरु दी प्रतीत है, विश्वास है, उनू सदा परमेश्वर चेते आउंदा।
अंदर कपट सब कपटो कर जाने, कपटे खपहे खपाही।
उन्हां दे अंदर कपट धोखा होण करके वह सारा कुछ संसार विच भी कपट ते धोखा ही समझदे ने, ते इसे करके कपट हिरदे विच होण दे कारण वह सदा खपदे रहिंदे ने। जिवें बाबा पृथ्वी चंद के अंदर कपट सी ना, ते साहब ने बचन कहे कि काहे पूत झगरत हो संग बाप, जिनके जने बढ़ीरे तुम हो तिन सो झगरत पाप। जिस धन का तुम गर्भ करत हो सो धन किसै न आप, खिन मैं छोड़ जाए बिख्या रस तौ लागै पछताप। जो तुमरे प्रभ होते स्वामी हर तिनके जापो जाप, उपदेश करत नानक जन तुमको जो सुनो तो जाए संताप। कहिंदे नी ते एवें खपदा ही रवेंगा, खपदा ही संसार तो तुर जावेंगा। जे अंदर दा संताप दूर करना चाहुंदा है ना, फिर गुरु ते प्रतीत रख, गुरु ते भरोसा रख। साहब कहिंदे, जिन्हां दे अंदर कपट होवे, बाहरों भावें सिख अखवाउण, सेवक अखवाउण, संत अखवाउण, वह परवान नहीं है। हिरदा जिनकै कपट है, बाहरों संत कहाहे, तृष्णा मूल ना चुकई, अंत गए पछताए। उन्हां दे अंदरों तृष्णा मुकदी नहीं, अंत नूं उन्हां नूं पछतावा रहिंदा है, इस करके वह सदा खपदे ही रहिंदे हन।
सतगुर का भाणा चित ना आवै, अपने सवाए फिराही।
उन्हां दे चित विच गुरु का हुक्म नहीं वसदा, भाव उन्हां नूं गुरु दे भाणे जां गुरु दी रजा नूं चित विच वसाउण दा सुभाग प्राप्त नहीं हुंदा। वह अपने स्वार्थ करके, अपनी गरज करके ही संसार दे विच भटकदे फिरदे हन।
कृपा करे जे अपनी ता नानक शब्द समाही।
हां, जे मालक उन्हां ते कृपा करे तां ही वह गुरु दे शब्द विच लीन हो सकदे ने, नहीं तां मोह माया दा इन्ना प्रभाव कि माया धारी अत अन्ना बोला, शब्द ना सुनी बो रोल कचोला। वह अपना ही रोल कचोला पावेगा, गुरु की सिख्या नू, गुरु दे शब्द नू वो नहीं सुनदा, गुरु दे शब्द नाल वो नहीं जुड़दा।
महला चौथा,
ये दूसरा श्लोक भी गुरु रामदास महाराज जी का बख्शिश किया होया।
मनमुख माया मोह व्यापे, दूजा पाए मनुआ थिर नाहे।
मनमुख दे अंदर माया दा मोह व्यापदा, इस करके वह दूजे प्यार विच माया दे प्यार विच जुड़दा, ते उहदा मन टका विच भाव थिर नहीं हुंदा, सदा भटकदा ही रहिंदा।
अन दिन जलत रहे दिन राती, हौ मैं खपहे खपाहे।
वह दिने रात तृष्णा दी अग विच सड़दे रहिंदे ने, ते हंकार अंदर होण करके सदा खपदे रहिंदे ने, ते दूसरियां नूं वी खपाउण दा उह सबब बणदे हन।
अंतर लोभ महा गुबारा, तिनकै निकट ना कोई जाहे।
उन्हां दे अंदर लोभ लालच होण करके बड़ा महा गुबार, अंधकार, हनेरा हुंदा है, ते उन्हां दे नेड़े कोई नहीं जांदा। इसे करके गुरु रामदास महाराज जी दे पुत्र बाबा पृथ्वी चंद दी अंदर दी बिरती नूं वेख के भाई गुरदास जी ने कहा सी, रलै जो संगत मीणिया उठ चले निराशा, कि जिहड़ा इन्हां मीणिया वल जाएगा उन्हां दी कदे आस पूरी नहीं होवेगी। सचमुच उन्हां दे नेड़े कोई नहीं जी जांदा, ते जिहड़ा जाएगा वह निराश ही संसार तों तुरेगा। ਕਿਉਂਕਿ ਗੁਰੂ ਦਾ ਇਹ ਸਿਧਾਂਤ ਹੈ, ਜਿਨ੍ਹਾਂ ਦੇ ਅੰਦਰ ਕਪਟ ਹੈ, ਲੋਭ ਹੈ, ਵਿਕਾਰ ਹੈ, ਭਾਈ ਹਰ ਜੀਉ ਤਿਨਕਾ ਦਰਸ਼ਨ ਨਾ ਕਰਹੋ ਪਾਪਿਸ਼ਟ ਹਥਿਆਰੀ। ਇਹੀ ਕਾਰਨ ਕਿ ਗੁਰੂ ਕਾ ਸਿੱਖ ਆਨੰਦਪੁਰ ਸਾਹਿਬ ਦਰਸ਼ਨ ਕਰਕੇ ਵਾਪਸ ਆ ਜਾਂਦਾ, ਅੱਗੇ ਨਹੀਂ ਜਾਂਦਾ, ਪਤਾ ਹੈ ਵੀ ਅੱਗੇ ਕਪਟੀ ਬੈਠੇ ਨੇ, ਉਹ ਨੇ ਜਿਨ੍ਹਾਂ ਨੇ ਹਿਰਦੇ ਦੇ ਵਿੱਚ ਕਪਟ ਰੱਖਿਆ, ਜਿਹੜੇ ਗੁਰੂ ਤੋਂ ਬੇਮੁਖ ਹਨ।
ਹੋਏ ਆਪ ਦੁਖੀ ਸੁਖ ਕਬੂ ਨਾ ਪਾਵਹੇ, ਜਨਮ ਮਰਹੇ ਮਰ ਜਾਹੇ।
ਉਹ ਆਪ ਤਾਂ ਦੁਖੀ ਰਹਿੰਦੇ ਨੇ, ਕਦੇ ਉਹਨਾਂ ਨੂੰ ਗੁਰੂ ਤੋਂ ਬੇਮੁਖ ਹੋ ਕੇ ਸੁੱਖ ਨਹੀਂ ਮਿਲਦਾ। ਬਾਬਾ ਪ੍ਰਿਥੀ ਚੰਦ ਦੁਖੀ ਅੰਦਰ ਕਲਪਨਾ ਲੈ ਕੇ ਸੰਸਾਰ ਤੋਂ ਤੁਰ ਗਿਆ, ਸੁਖੀ ਨਹੀਂ ਹੋਇਆ। ਤੇ ਸਾਹਿਬ ਕਹਿੰਦੇ ਉਹ ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ, ਉਹਨਾਂ ਦਾ ਆਵਾਗਾਉਣ ਮਿਟਦਾ ਨਹੀਂ। ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ ਵਾਲੀ ਅਵਸਥਾ ਬਣੀ ਰਹਿੰਦੀ ਹੈ।
ਨਾਨਕ ਬਖਸ਼ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ।
ਹੇ ਨਾਨਕ, ਜੇ ਐਸੇ ਜੀਵ ਗੁਰੂ ਦੇ ਚਰਨਾਂ ਨਾਲ ਚਿੱਤ ਜੋੜ ਲੈਣ ਤੇ ਉਹਨਾਂ ਨੂੰ ਸੱਚਾ ਸਾਹਿਬ ਬਖਸ਼ ਲੈਂਦਾ, ਜਿਵੇਂ ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੁੜਿਆਰੇ। ਗੁਰ ਤੀਜੀ ਪੀੜੀ ਵਿਚਾਰਿਆ, ਕਿਆ ਹੱਥ ਇਹਨਾਂ ਵਿਚਾਰੇ। ਗੁਰ ਚੌਥੀ ਪੀੜੀ ਟਿੱਕਿਆ, ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਜੇ ਇਹਨਾਂ ਵਿੱਚੋਂ ਵੀ ਕੋਈ ਤੋਬਾ ਕਰਕੇ ਮਾਫ਼ੀ ਮੰਗ ਕੇ ਕਵੇ ਮੈਂ ਗੁਰੂ ਸਿਧਾਂਤ ਨਾਲ ਜੁੜਨਾ ਤੇ ਸੱਚਾ ਸਾਹਿਬ ਸੱਚਾ ਸਤਿਗੁਰੂ ਉਹਨਾਂ ਨੂੰ ਬਖਸ਼ ਲੈਂਦਾ ਹੈ।
ਪੌੜੀ ਸੰਤ ਭਗਤ ਪਰਵਾਣ ਜੋ ਪ੍ਰਭ ਭਾਇਆ।
ਇਹ ਭਾਈ ਜਿਹੜੇ ਜੀਵ ਮਾਲਕ ਨੂੰ ਭਾ ਗਏ ਨੇ, ਉਹੀ ਅਸਲ ਵਿੱਚ ਸੰਤ ਨੇ, ਭਗਤ ਨੇ, ਉਹੀ ਉਹ ਮਾਲਕ ਦੇ ਦਰ ਤੇ ਕਬੂਲ ਭਾਵ ਪ੍ਰਵਾਨ ਚੜ੍ਹਦੇ ਹਨ।
ਸੇ ਵਿਚੱਖਣ ਜੰਤ ਜਿਨੀ ਹਰ ਧਿਆਇਆ।
ਉਹੀ ਸਿਆਣੇ ਜੀਵ ਨੇ ਜਿਨ੍ਹਾਂ ਨੇ ਇਸ ਮਨੁੱਖਾ ਜੀਵਨ ਦੇ ਵਿੱਚ ਪਰਮੇਸ਼ਰ ਨੂੰ ਧਿਆਇਆ। ਇਹ ਸਿਆਣਪ ਨਹੀਂ ਹੈ ਕਿ ਆਪਾਂ ਗੁਰੂ ਤੋਂ ਬੇਮੁੱਖ ਹੋ ਜਾਈਏ, ਕਰਮ ਕਾਂਡਾਂ ਵੱਲ ਪਖੰਡਾਂ ਵੱਲ ਤੁਰੀਏ। ਸਿਆਣਪ ਇਸੇ ਵਿੱਚ ਹੈ ਕਿ ਆਪਾਂ ਵਹਿਮ ਭਰਮ ਕਰਮ ਕਾਂਡ ਛੱਡ ਕੇ ਗੁਰੂ ਨਾਲ ਜੁੜ ਜਾਈਏ, ਪਰਮੇਸ਼ਰ ਦੀ ਆਰਾਧਨਾ ਕਰੀਏ। ਸਾਹਿਬ ਕਹਿੰਦੇ ਇਹ ਸਿਆਣਪ ਹੈ। ਇਹੀ ਕਾਰਨ ਕਿ ਜੇ 12 ਸਾਲ ਦੇ ਬੱਚੇ ਵਿੱਚ ਇਹ ਸਿਆਣਪ ਸੀ ਤੇ ਗੁਰੂ ਨੇ ਕਹਿ ਦਿੱਤਾ ਮੇਰਾ ਬਾਬਾ ਬੁੱਢਾ, ਤੇ ਅੱਜ ਜੇ ਕਿਤੇ ਸਾਡੇ ਘਰਾਂ ਦੇ ਬਜ਼ੁਰਗ 70-70 ਸਾਲ ਦੇ ਹੋ ਕੇ ਵੀ ਅਜੇ ਵੀ ਆਰਕੈਸਟਰਾ ਨਾਲ ਹੀ ਨੱਚੀ ਜਾਂਦੇ ਹੋਣ ਤੇ ਕਹਿਣਾ ਪਵੇਗਾ ਉਹ ਸਿਆਣੇ ਹੋ ਕੇ ਵੀ ਬੇਸਮਝ ਹੀ ਨੇ, ਅਜੇ ਵੀ ਨਿਆਣੇ ਹੀ ਨੇ। ਸਾਹਿਬ ਕਹਿੰਦੇ ਵਿਚੱਖਣ ਸਿਆਣੇ ਉਹ ਨੇ ਜਿਹੜੇ ਗੁਰੂ ਦੀ ਸੋਚ ਦੇ ਧਾਰਨੀ ਹੁੰਦੇ ਹਨ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ।
ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਆਤਮਕ ਜੀਵਨ ਦੇਣ ਵਾਲਾ ਜੋ ਖਜ਼ਾਨਾ ਹੈ ਉਹ ਉਹਨਾਂ ਦਾ ਆਤਮਕ ਭੋਜਨ ਹੈ। ਸਰੀਰਕ ਤੌਰ ਤੇ ਜਿਵੇਂ 36 ਪ੍ਰਕਾਰ ਦੇ ਪਦਾਰਥ ਛਕਣ ਵਾਸਤੇ ਨੇ, ਨਿੱਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਸੱਚਮੁੱਚ ਗੁਰੂ ਘਰ ਦੇ ਵਿੱਚ ਵੀ ਗਰੀਬ ਨਿਵਾਜ ਨੇ, ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ। ਸਰੀਰ ਰਿਸ਼ਟ ਪੁਸ਼ਟ ਰਹਿ ਸਕੇ ਸਰੀਰਕ ਤੌਰ ਤੇ ਪ੍ਰਸ਼ਾਦਾ ਛਕਦੇ ਹਾਂ, 36 ਪ੍ਰਕਾਰ ਦੇ ਪਦਾਰਥ ਨੇ। ਸਾਡੀ ਆਤਮਾ ਜਿਉਂਦੀ ਰਹਿ ਸਕੇ, ਸਾਡੀ ਆਤਮਾ ਬਲਵਾਨ ਹੋ ਸਕੇ, ਬਸ ਆਪਾਂ ਨਿਰਣਾ ਕਰਨਾ ਵੀ ਸਰੀਰਕ ਤੌਰ ਤੇ ਵਧੀਆ ਕੱਪੜੇ ਪਹਿਨਦੇ ਹਾਂ, ਵਧੀਆ ਪ੍ਰਸ਼ਾਦਾ ਛਕਦੇ ਹਾਂ, ਸਰੀਰ ਜਿੰਦਾ। ਤੇ ਜੇ ਆਤਮਕ ਤੌਰ ਤੇ ਨਾਮ ਰੂਪੀ ਭੋਜਨ ਨਾਮ ਰੂਪੀ ਕੱਪੜੇ ਨਹੀਂ ਤੇ ਅਸੀਂ ਬਿਲਕੁਲ ਨੰਗੇ ਹੀ ਹਾਂ, ਬਿਲਕੁਲ ਭੁੱਖੇ ਹੀ ਹਾਂ। ਸਾਹਿਬ ਕਹਿੰਦੇ ਕੋਈ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਾਪਤੀ ਨਹੀਂ, ਕਿਉਂਕਿ ਆਤਮਕ ਪੱਖ ਸਾਡਾ ਕਮਜ਼ੋਰ ਹੋ ਗਿਆ। ਉਹ ਆਤਮਾ ਨੂੰ ਸਦਾ ਲਈ ਕਾਇਮ ਰੱਖਣ ਵਾਸਤੇ ਪਰਮੇਸ਼ਰ ਦਾ ਨਾਮ ਰੂਪੀ ਜਿਹੜਾ ਭੋਜਨ ਹੈ ਉਹ ਖਾਂਦੇ ਹਨ।
ਸੰਤ ਜਨਾ ਕੀ ਧੂਰ ਮਸਤਕ ਲਾਇਆ।
ਉਹ ਸੰਤ ਜਨਾ ਦੀ ਪ੍ਰਭੂ ਪਿਆਰਿਆਂ ਦੀ ਧੂੜੀ ਮਸਤਕ ਨੂੰ ਲਾਉਂਦੇ ਨੇ, ਭਾਵ ਨਿਮਰਤਾ ਵਿੱਚ ਉਹਨਾਂ ਦੀ ਸੰਗਤ ਕਰਦੇ ਹਨ, ਸੰਗਤ ਵਿੱਚ ਰਹਿੰਦੇ ਹਨ। ਜਿਵੇਂ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਸਾਹਿਬ ਕਿਰਪਾ ਕਰ ਰਹੇ ਨੇ ਕਿ ਸੰਤ ਜਨਾ ਕੀ ਧੂੜ ਮਸਤਕ ਲਾਇਆ, ਉਹ ਸਦਾ ਪ੍ਰਭੂ ਪਿਆਰਿਆਂ ਦੀ ਧੂੜੀ ਮੱਥੇ ਤੇ ਲਾਉਂਦੇ ਨੇ, ਨਿਮਰਤਾ ਸਹਿਤ ਉਹਨਾਂ ਦੀ ਸੰਗਤ ਕਰਦੇ ਹਨ।
ਨਾਨਕ ਭਏ ਪੁਨੀਤ ਹਰ ਤੀਰਥ ਨਾਇਆ।
ਇਹ ਨਾਨਕ ਉਹ ਹਰੀ ਪਰਮੇਸ਼ਰ ਦੇ ਨਾਮ ਰੂਪੀ ਸਿਫਤ ਸਲਾਹ ਰੂਪੀ ਤੀਰਥ ਤੇ ਨਹਾਉਂਦੇ ਨੇ, ਇਸ ਕਰਕੇ ਸਦਾ ਲਈ ਉਹ ਪਵਿੱਤਰ ਹੋ ਜਾਂਦੇ ਨੇ। ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ ਉਹਨਾਂ ਵਾਸਤੇ। ਗੁਰੂ ਦਾ ਗਿਆਨ, ਗੁਰੂ ਦੇ ਸ਼ਬਦ ਦੀ ਵਿਚਾਰ ਇੱਕ ਐਸਾ ਤੀਰਥ ਹੈ ਜਿੱਥੇ ਇਸ਼ਨਾਨ ਕਰਕੇ ਉਹ ਆਪਣੇ ਅੰਤਸ਼ਕਰਨ ਨੂੰ ਪਵਿੱਤਰ ਕਰ ਲੈਂਦੇ ਹਨ। ਆਓ ਹੁਣ ਜਿੱਥੇ ਆਪ ਜੀ ਨੇ ਗੁਰ ਇਤਿਹਾਸ ਦੀ ਵਿਚਾਰ, ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ। ਹੁਣ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਅਸ਼ਟਪਦੀ ਵਿੱਚੋਂ ਸੱਤ ਪਦ, ਸੱਤ ਬੰਦ ਜਿਹੜੇ ਆਪ ਨੇ ਕੱਲ੍ਹ ਤੱਕ ਸਰਵਣ ਕੀਤੇ ਸਨ, ਅੱਜ ਅਗਲੇ ਤਿੰਨ ਬੰਦ ਜਿਹੜੇ ਨੇ ਪਦ ਨੇ ਉਹਨਾਂ ਦੀ ਵਿਚਾਰ ਕੀਤੀ ਜਾਵੇਗੀ। ਬਾਕੀ ਚਾਰ ਪਦਾਂ ਦੀ ਵਿਚਾਰ ਕੱਲ ਮੁੱਖ ਵਾਕ ਦੀ ਵਿਚਾਰ ਤੋਂ ਬਾਅਦ ਕਰਾਂਗੇ।
ਮੈਂ ਸਤਿਗੁਰ ਸੇਤੀ ਪਿਰਹੜੀ, ਕਿਉਂ ਗੁਰਬਿਨ ਜੀਵਾ ਮਾਓ।
ਸਤਿਗੁਰੂ ਕਿਰਪਾ ਕਰ ਰਹੇ ਨੇ ਗੁਰੂ ਰਾਮਦਾਸ ਮਹਾਰਾਜ ਕਿ ਹੇ ਮੇਰੀ ਮਾਂ, ਮੇਰਾ ਸਤਿਗੁਰੂ ਨਾਲ ਡੂੰਘਾ ਪਿਆਰ ਜੁੜ ਗਿਆ। ਪਿਰਹੜੀ ਦਾ ਅਰਥ ਹੁੰਦਾ ਹੈ ਪਿਆਰ, ਜਿਵੇਂ ਗਰੀਬ ਨਵਾਜ ਨੇ ਕਿਰਪਾ ਕੀਤੀ, ਭਾਈ ਗੁਰਦਾਸ ਜੀ ਵੀ ਬਚਨ ਕਰਦੇ ਨੇ ਪੀਰ ਮੁਰੀਦਾਂ ਪਿਰਹੜੀ ਗਾਵਨ ਪ੍ਰਭਾਤੀ। ਪੀਰ ਮੁਰੀਦਾਂ ਪਿਰਹੜੀ ਉਹ ਨਿਭ ਹੈ ਨਾਲੇ, ਇਸ ਤਰ੍ਹਾਂ ਜਿਵੇਂ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਇਵੇਂ ਪੀਰ ਮੁਰੀਦਾਂ ਪਿਰਹੜੀ ਉਹ ਨਿਭ ਹੈ ਨਾਲੇ। ਕਹਿੰਦੇ ਮੇਰੀ ਬੜੀ ਡੂੰਘੀ ਪ੍ਰੀਤ ਹੈ ਗੁਰੂ ਦੇ ਨਾਲ, ਮੈਂ ਇਹ ਮਾਂ ਆਪਣੇ ਗੁਰੂ ਤੋਂ ਬਿਨਾਂ ਕਿਵੇਂ ਰਹਿ ਸਕਦਾ, ਭਾਵ ਨਹੀਂ ਰਹਿ ਸਕਦਾ।
ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾਓ।
ਗੁਰੂ ਦੀ ਬਾਣੀ, ਗੁਰੂ ਦਾ ਪਵਿੱਤਰ ਉਪਦੇਸ਼ ਹੀ ਤਾਂ ਮੇਰੀ ਜ਼ਿੰਦਗੀ ਦਾ ਬੇਸ ਆਧਾਰ ਹੈ, ਇਸ ਕਰਕੇ ਗੁਰਬਾਣੀ ਨਾਲ ਜੁੜ ਕੇ ਹੀ ਮੈਂ ਰਹਿ ਸਕਦਾ ਹਾਂ, ਭਾਵ ਜੀਵਤ ਰਹਿੰਦਾ ਹਾਂ। ਜੇ ਕਿਤੇ ਇੱਕ ਖਿੰਨ ਜਿੰਨਾ ਸਮਾਂ ਵੀ ਮੈਨੂੰ ਗੁਰੂ ਦਾ ਸਿਧਾਂਤ ਵਿਸਰ ਜਾਵੇ ਤੇ ਸਮਝ ਲੈਂਦਾ ਹਾਂ ਮੇਰੀ ਆਤਮਕ ਮੌਤ ਹੋ ਗਈ, ਆਖਾਂ ਜੀਵਾਂ ਵਿਸਰੈ ਮਰ ਜਾਊਂ, ਮੈਂ ਉਦੋਂ ਮਰ ਜਾਂਦਾ ਹਾਂ ਭਾਵ ਨਹੀਂ ਰਹਿ ਸਕਦਾ। ਗੁਰਬਾਣੀ ਲਾਗ ਰਹਾਉ, ਗੁਰਬਾਣੀ ਨਾਲ ਲੱਗ ਕੇ ਜੁੜ ਕੇ ਹੀ ਰਹਿ ਸਕਦਾ ਹਾਂ।
ਹਰ ਹਰ ਨਾਮ ਰਤਨ ਹੈ ਗੁਰ ਤੁਠਾ ਦੇਵ ਮਾਏ।
ਹਰੀ ਪਰਮੇਸ਼ਰ ਦਾ ਨਾਮ ਕੀਮਤੀ ਰਤਨ ਹੈ, ਗੁਰੂ ਤੁਰਠ ਕੇ ਹੇ ਮਾਂ ਮੈਨੂੰ ਬਖਸ਼ਿਸ਼ ਕਰਦਾ।
ਮੈਂ ਧਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਵ ਲਾਏ।
ਮੈਨੂੰ ਜ਼ਿੰਦਗੀ ਦੇ ਵਿੱਚ ਟੇਕ ਆਸਰਾ ਸੱਚੇ ਨਾਮ ਦਾ, ਇਸ ਕਰਕੇ ਮੈਂ ਪਰਮੇਸ਼ਰ ਦੇ ਨਾਮ ਨਾਲ ਹੀ ਜਿਹੜੀ ਲਿਵ ਹੈ ਉਹ ਜੋੜਦਾ ਹਾਂ।
ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦ੍ਰਿੜਾਏ।
ਸਤਿਗੁਰੂ ਹੀ ਜਦੋਂ ਪਰਮੇਸ਼ਰ ਦਾ ਨਾਮ ਦ੍ਰਿੜ ਕਰਾਉਂਦਾ ਫਿਰ ਸਮਝ ਆਉਂਦੀ ਹੈ ਕਿ ਇਹੀ ਪਰਮੇਸ਼ਰ ਦਾ ਨਾਮ, ਗੁਰੂ ਦਾ ਗਿਆਨ ਕੀਮਤੀ ਪਦਾਰਥ ਕੀਮਤੀ ਵਸਤੂ ਹਨ।
ਜਿਸ ਪ੍ਰਾਪਤ ਸੋ ਲਹੈ ਗੁਰ ਚਰਣੀ ਲਾਗੈ ਆਏ।
ਜਿਹੜੇ ਜੀਵ ਗੁਰੂ ਚਰਨਾਂ ਨਾਲ ਲੱਗ ਜਾਂਦੇ ਨੇ, ਜੁੜ ਜਾਂਦੇ ਨੇ, ਜਿਨ੍ਹਾਂ ਦੇ ਮਸਤਕ ਤੇ ਧੁਰ ਤੋਂ ਇਹ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ, ਉਹਨਾਂ ਨੂੰ ਇਹ ਪ੍ਰਾਪਤ ਹੁੰਦਾ ਕਿ ਗੁਰੂ ਦੀ ਬਾਣੀ ਨਾਲ ਜੁੜਨਾ, ਪਰਮੇਸ਼ਰ ਦੇ ਨਾਮ ਨਾਲ ਜੁੜਨਾ, ਕਿਉਂਕਿ ਪਰਮੇਸ਼ਰ ਦਾ ਨਾਮ ਗੁਰੂ ਦਾ ਗਿਆਨ ਬੜਾ ਕੀਮਤੀ ਪਦਾਰਥ ਹੈ। ਸਤਿਗੁਰੂ ਕਿਰਪਾ ਕਰਨ, ਅਸ਼ਟਪਦੀ ਦੇ ਜਿਹੜੇ ਵੱਖਰੇ ਵੱਖਰੇ ਬੰਦ ਹਨ ਉਹਨਾਂ ਦੇ ਵਿੱਚੋਂ ਅੱਜ ਤਿੰਨ ਬੰਦਾਂ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਬਾਕੀ ਬੰਦ ਕੱਲ੍ਹ ਤੋਂ ਆਪ ਜੀ ਦੇ ਨਾਲ ਜੋ ਮੁੱਖ ਵਾਕ ਦੀ ਕਥਾ ਤੋਂ ਬਾਅਦ ਉਹਨਾਂ ਦੀ ਵਿਚਾਰ ਕੀਤੀ ਜਾਵੇਗੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੋਟਾਨ ਕੋਟ ਸ਼ੁਕਰ ਅਕਾਲ ਪੁਰਖ ਵਾਹਿਗੁਰੂ ਜੀ ਦਾ, ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਫਿਰ ਇੱਕ ਵਾਰ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ, ਮੂਰਤ ਪੰਚ ਪ੍ਰਮਾਣ ਪੁਰਖ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਆਓ ਸਮਾਪਤੀ ਵਾਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮੋ ਦੇ ਦ੍ਰਿੜਾਏ। ਜਿਸ ਪ੍ਰਾਪਤ ਸੋ ਲਹੈ ਗੁਰ ਚਰਣੀ ਲਾਗੈ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।